हूँ गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत विजय सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। वीवा कांड। चंद विहूणी विधवा रात पतिहीन स्त्री दे दुख तेरदे वांग दुखी है ते ठंडे सा पार रही है ते संग दी नीली चदर ताणी होई सू। अणपूरियां आसां दी घबराहट वर्गा हनेरा चार चुफेरे फैल रहा है जिमें किसे बाली दे हाथों फुलियां दा छिकू डुल के फुलियां नू तितर बितर कर देंदा है तिवें कुदरत बाली दे फुल ये तारे तितर बितर डुले पए हैं। पशु पंखी सहम ते चुप चाप सुन वटा होए पए हैं। ब्रिज मानो चिंता विच टाणे सिटी खड़े हैं। रात दी सहेली कुदरत भी साथण दे दुख विच ऐसी दर्द वंडा रही है कि मानो उसे दा रूप हो रही है। हुणे हनेरी दे होर वधण नाल बदल आ गए। अगे तां हनेरी दी भयानक आवाज़ हाय हाय दा नक्शा बन रही सी। हुण बदलां दी केण मेण ने अथरू भी वहावणे शुरू कर दिते। घाटा दी गरज नाल पिटण वांगू आवाज़ आ रही है। इसकी धरतक की आवाज नाल दुनिया कंब रही है। ब्रिछां दे टाहण हुण धरती पर टै टै के उड़ रहे हैं। हाय दुखी रात तेरा तक कलेजा भी पाट गया। अंदरले जख्म ऐसे चमके के चंद भी नहीं कदी चमकया। हाँ रात का कलेजा पाटा लोकां दे भाणे बिजली कड़कण लगी। हे काली रात पापां दी मां जहान दे उपद्रव तेरे विच आउंदे हन। अपने दुखां नाल अपना आप जाल गरीबां जीवां नूं क्यों दुख देंदी है। अज तू आप इस तरह पिट रही हैं कदे तेरे काले हिरदे विच उदों भी तरस आउंदा है जदों तेरी शह पा के चोर घर पन ले जांदे हन ते विचारे बेगुनाह सुते पए खाक शाह हो जांदे हन। हाँ गरीब राही लुटे जांदे हन। हे रात तू डाकुआं नूं सहारा देंदी हैं। तू खूनी नूं खून करन विच मदद देंदी हैं। जिस वेले कि वह सज्जे हाथ विच तलवार चुकदा है तू खब्बा हाथ बन के उसदे दुष्ट कर्म विच सहायता करदी हैं। कई सतवंतियां दे सद दे खलवाड़े तेरे काले हनेरे विच दुष्टां दे हाथों फूके जांदे हन। तेरे हनेरे विच अनेकां विधवा ते अनेकां अनाथ होए। अज तेनू कुछ पता लगा है कि किसे दा दिल दुखावना की चीज होंदा है। देख तेरे बुरेपन दा कैसा सहम व असर है कि जीव जंत सब तोप दी आवाज़ सुन के डरे हुए कायर वांग बेसुध होए पए हैं। हे साकत पुरख दी काली कंबली वर्गी काली रात तेनू संगत दा असर भी नहीं होया। चंदा तेरा पति नूर छैबरां लाउंदा है और बेअंत समय तेरे नाल रहिंदा है पर तू काली दी काली रही। पति दे डर दे मारी उसदे सामने तू चिट्टी शक्ल बनाउंदी है पर तेरा हनेरा खड्डां कंदरां ब्रिछां और लुकवे थावां पर छुपिया इस तक विच रहिंदा है कि कद चंद जावे ते कद ओ निकले। जे तू भली हुंदी तां तेरी कालक चंदनी चाननी दे संग नाल दूर हो जांदी पर तू काली दी काली रही। खबरे तेरी कुसंगत दे असर नाल ही तां चंद विच छाइयां नहीं पै गईयां। इस रात विच असी की देखदे हाँ कि भाई बिजला सिंह होरी लाहौर दे किले दे लागे फिरदे फिरदे बन वाले पासे निकल गए। एक थां ते पैर नूं कुछ नरम नरम लगण करके ठिठक गए। जां बिजली दा लिशकारा वजा तां एक सिंह भुजंगी और एक सिंगड़ी उन्हां दी दृष्टि पई। दूजे चमकारे विच तसली हो गई कि ठीक एक किसे सिंह दा परिवार है। भाई जी ने हिकमत नाल एक चुके और थोड़ी दूर पर एक कच्चे कोठे दे अंदर लै वड़े। फिर दो जने आ के सिंगड़ी नूं चा ले गए। ये वो अस्थान सी जिथे अजकल सुंदर मंदिर श्री गुरु अर्जन देव जी का डेरा साहब करके सज रहा है। उन्हीं दिनी देवरे दे नाल एक कच्चा कोठा ते वलगण जी सी और इसे करके किसी की नज़र घट खिचाउंदी सी। ਇੱਕ ਸੂਰਮਾ ਸਿੱਖ ਇੱਥੇ ਰਹਿੰਦਾ ਸੀ ਔਰ ਪੰਥ ਦੇ ਸੂਈਆਂ ਲਈ ਬੜੀ ਸਹਾਇਤਾ ਦਾ ਕਾਰਨ ਸੀ। ਜਾਂ ਬਿਜਲਾ ਸਿੰਘ ਜੀ ਅੰਦਰ ਚਲੇ ਗਏ ਤਾਂ ਕੀ ਦੇਖਦੇ ਹਨ ਕਿ ਅੱਗੇ ਦੋ ਤ੍ਰੈ ਸਿੰਘ ਭੇਸ ਵੱਟੇ ਵਿੱਚ ਹੋਰ ਬੈਠੇ ਹਨ, ਜੋ ਕਰੋੜਾ ਸਿੰਘ ਦੇ ਜਥੇ ਵਿੱਚੋਂ ਵਿਜੇ ਸਿੰਘ ਦੀ ਭਾਲ ਵਿੱਚ ਆਏ ਹੋਏ ਸਨ। ਹੁਣ ਚੌਹਾਂ ਸਿੰਘਾਂ ਨੇ ਸਿੰਘਣੀ ਅਤੇ ਭੁਜੰਗੀ ਸਿੰਘ ਨੂੰ ਦੇਖਿਆ ਔਰ ਪਛਾਣਿਆ ਕਿ ਇਹ ਤਾਂ ਵਿਜੇ ਸਿੰਘ ਦੇ ਪੁੱਤਰ ਔਰ ਇਸਤਰੀ ਹਨ। ਉਹਨਾਂ ਦੇ ਭਿੱਜੇ ਕੱਪੜੇ ਲਾ ਕੇ ਸੁੱਕੇ ਚਾਦਰੇ ਲਪੇਟ ਦਿੱਤੇ, ਅੱਗ ਬਾਲ ਕੇ ਸੇਕ ਦਿੱਤਾ ਔਰ ਕੁਛ ਦਾਰੂ ਦਰਮਲ ਤਾਕਤ ਦਾ ਦਿੱਤਾ। ਸਾਰੀ ਰਾਤ ਧਰਮੀਆਂ ਦੀ ਮਿਹਨਤ ਨੇ ਦੋਹਾਂ ਅਤ ਦੇ ਨਿਰਬਲਾਂ ਨੂੰ ਫਿਰ ਜੀਵਨ ਜੋਗਾ ਕਰ ਦਿੱਤਾ ਔਰ ਤੰਦਰੁਸਤੀ ਦੇ ਨਰੋਏ ਹੱਥ ਨੇ ਪਿਆਰ ਦੇ ਕੇ ਉਹਨਾਂ ਦੀ ਮੁਰਝਾ ਰਹੀ ਜੀਵਨ ਰੋਣ ਨੂੰ ਸੁਰਜੀਤ ਕਰ ਦਿੱਤਾ। ਅਸਲ ਵਿੱਚ ਪਹਿਲਾਂ ਤਾਂ ਮੀਂਹ ਵਿੱਚ ਭੇਜਣਾ ਹੀ ਉਹਨਾਂ ਦੇ ਕਾਰੇ ਆ ਗਿਆ ਸੀ, ਕਿਉਂਕਿ ਜ਼ਹਿਰ ਦਾ ਕਾੜਾ ਜੋ ਉਹਨਾਂ ਨੂੰ ਪਿਲਾਇਆ ਗਿਆ ਸੀ ਉਸ ਵਿੱਚ ਕੁਛ ਅਫੀਮ ਦੀ ਚਸ ਵੀ ਸੀ। ਜ਼ਹਿਰ ਪੀਂਦੇ ਸਾਰ ਉਤਾੜਾਂ ਆ ਜਾਣ ਕਰਕੇ ਹੋਰ ਜ਼ਹਿਰ ਤਾਂ ਨਿਕਲ ਗਏ ਸਨ ਔਰ ਕਹਿਹਾਂ ਗੁਣਕਾਰ ਪਈਆਂ ਸਨ, ਪਰ ਅਫੀਮ ਦਾ ਕੁਛ ਅੰਸ਼ ਬਾਕੀ ਸੀ ਜਿਸ ਦੇ ਨਸ਼ੇ ਨੇ ਕੁਛ ਮਸਤ ਕਰ ਰੱਖਿਆ ਸੀ। ਸੋ ਮੋਹਲੇ ਧਾਰ ਪਾਣੀ ਪੈਣ ਨੇ ਉਸ ਅਸਰ ਨੂੰ ਵੀ ਤੋੜਿਆ। ਸੱਚ ਹੈ ਜਿਸ ਰਾਖ ਹੈ ਤਿਸ ਕੋਏ ਨਾ ਮਾਰੇ। ਦੂਸਰਾ ਦਿਨ ਅਤੇ ਤੀਸਰਾ ਦਿਨ ਤਾਂ ਦੋਹਾਂ ਨੂੰ ਲੇਟਿਆਂ ਬੀਤਿਆ। ਫਿਰ ਸ਼ੀਲ ਕੌਰ ਕੁਛ ਫਿਰ ਪਈ ਔਰ ਧਰਮੀ ਭਰਾਵਾਂ ਨੂੰ ਸਾਰਾ ਸਮਾਚਾਰ ਆਪਣੀ ਬਿਪਤਾਰ ਪਤੀ ਦੇ ਕਸ਼ਟਾਂ ਦਾ ਕਹਿ ਸੁਣਾਇਆ। ਹੁਣ ਛੋਟੇ ਜਿਹੇ ਭਾਈਚਾਰੇ ਨੇ ਸਲਾਹ ਕੀਤੀ ਔਰ ਪੱਕੀ ਗੋਂਦ ਗੁੰਦੀ ਕਿ ਸਭੇ ਜਣੇ ਕਰੋੜਾ ਸਿੰਘ ਦੇ ਜਥੇ ਵਿੱਚ ਅਪੜੀਏ ਅਤੇ ਵਿਜੇ ਸਿੰਘ ਦੇ ਛੁਟਕਾਰੇ ਦਾ ਉਪਰਾਲਾ ਕਰੀਏ। ਸੋ ਇੱਕ ਦਿਨ ਕੁਸ ਮਸਾਲੇ ਹੋਏ ਵੇਸ ਵਟਿਆ ਵਿੱਚ ਸਾਰੇ ਜਣੇ ਤੁਰਦੇ ਹੋਏ। ਹੁਣ ਸਿੱਖਾਂ ਨੂੰ ਉਤਨਾ ਡਰ ਨਹੀਂ ਰਿਹਾ ਸੀ ਜਿਤਨਾ ਪਹਿਲੇ ਮੀਰ ਮਨੂ ਦੇ ਵੇਲੇ ਹੋਇਆ ਕਰਦਾ ਸੀ। ਕਾਰਨ ਇਹ ਸੀ ਕਿ ਸਾਰੇ ਦੇਸ਼ ਵਿੱਚ ਸਿੰਘਾਂ ਨੇ ਆਪਣੇ ਹੱਥ ਪੈਰ ਮਾਰਨੇ ਆਰੰਭ ਦਿੱਤੇ ਸਨ, ਕਿਉਂਕਿ ਬੇਗਮ ਤਾਂ ਅੰਦਰੋਂ ਅੰਦਰ ਹੋਰ ਝੇੜਿਆਂ ਵਿੱਚ ਫਸੀ ਬੈਠੀ ਸੀ। ਕੁਝ ਉਮਰਾਵਾਂ ਅਤੇ ਬੇਗਮ ਦੀ ਵਿਗੜ ਰਹੀ ਸੀ। ਉਂਝ ਵੀ ਅਮੀਰ ਵਜ਼ੀਰ ਐਸੇ ਮੋਤਾਣੇ ਹੋ ਰਹੇ ਸਨ ਕਿ ਸਭ ਨੇ ਚੋਰੀ ਚੋਰੀ ਦਿੱਲੀ ਚਿੱਠੀਆਂ ਭੇਜ ਦਿੱਤੀਆਂ ਸਨ ਕਿ ਬੇਗਮ ਦੇਸ਼ ਦਾ ਨਾਸ਼ ਕਰ ਰਹੀ ਹੈ ਔਰ ਸਿੱਖਾਂ ਨੇ ਇਸ ਘਰ ਦੀ ਫੁੱਟ ਨੂੰ ਤਾੜ ਕੇ ਆਪਣਾ ਸਿੱਕਾ ਬਿਠਾਉਣਾ ਫਿਰ ਆਰੰਭ ਦਿੱਤਾ ਹੈ। ਉੱਧਰ ਵਿਜੇ ਸਿੰਘ ਦੀਆਂ ਸਮਝੌਤੀਆਂ ਦਾ ਕੁਝ ਅਸਰ ਨਾ ਹੋਇਆ। ਜਿੰਨੀ ਵਿਜੇ ਸਿੰਘ ਨੇ ਆਪਣੇ ਧਰਮ ਪਰ ਦ੍ਰਿੜਤਾ ਦਿਖਲਾਈ ਉਤਨਾ ਬੇਗਮ ਦਾ ਦਿਲ ਵਧੀਕ ਮੋਹਿਤ ਹੁੰਦਾ ਗਿਆ ਔਰ ਇਹ ਨਿਸ਼ਚਾ ਬੱਝਦਾ ਗਿਆ ਕਿ ਇਸ ਜੈਸਾ ਪੁਰਸ਼ ਇਹ ਆਪ ਹੀ ਹੈ। ਪਿਆਰ ਦੇ ਕਰੜੇ ਹਲਿਆਂ ਦੇ ਅੱਗੇ ਬੜੇ ਬੜੇ ਕਰੜੇ ਹੀ ਇਹ ਅੰਤ ਸਰ ਹੋ ਜਾਂਦੇ ਹਨ। ਲਿਖ ਦੇਣਾ ਅਤੇ ਪੜ੍ਹ ਲੈਣਾ ਕੁਝ ਹੋਰ ਗੱਲ ਹੈ, ਪਰ ਹਿਰਦੇ ਦੀਆਂ ਕੋਮਲ ਕੰਧਾਂ ਪੁਰ ਹਿੱਤ ਦੇ ਗੋਲਿਆਂ ਦੀਆਂ ਸੱਟਾਂ ਸਹਿਣੀਆਂ ਕੁਝ ਹੋਰ ਗੱਲ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਕਲਗੀ ਵਾਲਾ ਤੇਜਸਵੀ ਰੂਪ ਬੈਠਾ ਹੈ ਕਿਸੇ ਵੈਰੀ ਦੇ ਅੱਗੇ ਨਹੀਂ ਡਿੱਗਦੇ। ਇਹ ਨਿਰੋਲ ਸੱਚੀ ਗੱਲ ਹੈ ਕਿ ਸਿੱਖ ਸ਼ਤਰੂ ਤੋਂ ਸ਼ਰਨ ਮੰਗਣੀ ਜਾਣਦੇ ਹੀ ਨਹੀਂ। ਆਪਣੇ ਭਰਾਵਾਂ ਦੇ ਧਰੋਹ ਦਾ ਸ਼ਿਕਾਰ ਭਾਵੇਂ ਬਣਨ, ਪਰ ਆਪਣਾ ਪਵਿੱਤਰ ਨਾਮ ਹਾਰ ਮਨ ਲੈਣ ਨਾਲ ਜੋੜ ਕੇ ਸਿੰਘਾਂ ਨੇ ਕਦੇ ਕਲੰਕਤ ਨਹੀਂ ਕੀਤਾ। ਇਸ ਜੰਗ ਵਿੱਚ ਸਿੰਘ ਹੋਰੀ ਹਾਰੇ ਨਹੀਂ ਅਤੇ ਕੋਈ ਹੀਲਾ ਥਿੰਦੇ ਘੜੇ ਨੂੰ ਨਾ ਪੋਇਆ। ਜਾਦੂ ਟੋਨਿਆਂ ਦੀ ਵਾਰੀ ਵੀ ਆਈ। ਚੋਰੀ ਚੋਰੀ ਇੱਕ ਫਕੀਰ ਅੱਗਾਂ ਬਾਲ ਅਤੇ ਕਈ ਉਸਟੰਡ ਰਚ ਕੇ ਚਿੱਲੇ ਬੈਠਾ। ਇੱਕ ਫਕੀਰ ਨੇ ਬੇਗਮ ਨੂੰ ਇਹ ਢੰਗ ਦੱਸਿਆ ਕਿ ਵਿਜੇ ਸਿੰਘ ਦੀ ਮੂਰਤ ਸਾਹਮਣੇ ਰੱਖ ਕੇ ਤਿੰਨ ਚਾਰ ਘੰਟੇ ਬੈਠ ਕੇ ਕਲਾਮ ਦਾ ਪਾਠ ਕਰਿਆ ਕਰੇ, ਪਰ ਪੇਸ਼ ਕੁਝ ਨਾ ਗਈ ਅਤੇ ਅਸਰ ਕੁਝ ਨਾ ਹੋਇਆ। ਕੁਝ ਦਿਨ ਬੀਤੇ ਤਾਂ ਇੱਕ ਰਾਤ ਵਿਜੇ ਸਿੰਘ ਜੀ ਕੀ ਦੇਖਦੇ ਹਨ ਕਿ ਬੇਗਮ ਨੇ ਆ ਕੇ ਚਰਨ ਪਕੜ ਲਏ ਹਨ ਔਰ ਬੜਾ ਰੋਈ ਹੈ। ਸਿੰਘ ਜੀ ਦੇ ਹਿਰਦੇ ਵਿੱਚ ਦਇਆ ਆ ਗਈ। ਸੋਚਣ ਲੱਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਜੇ ਤੋ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ, ਅਤੇ ਮੈਂ ਇਸ ਵਿਚਾਰੀ ਦਾ ਦਿਲ ਬੜਾ ਦੁਖਾਇਆ ਹੈ। ਉਹ ਨਾ ਹੋਵੇ ਕਿ ਕਿਤੇ ਲੈਣੇ ਦੇ ਦੇਣੇ ਪੈ ਜਾਣ, ਮਤਾ ਇੱਕ ਪਾਪ ਤੋਂ ਬਚਦਾ ਦੂਜੇ ਵਿੱਚ ਪੈ ਜਾਵਾਂ। ਹਿੱਤ ਨਾਲ ਪੁੱਛਣ ਲੱਗੇ ਕਿ ਬੇਗਮ ਜੀ ਤੁਸੀਂ ਕੀ ਮੰਗਦੇ ਹੋ? ਬੇਗਮ ਤੁਸੀਂ ਜਾਣਦੇ ਹੀ ਹੋ, ਬਸ ਇਤਨੀ ਗੱਲ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਕਰ ਲਵੋ। ਸਿੰਘ ਜੀ ਇਹ ਬੜੀ ਔਖੀ ਗੱਲ ਹੈ। ਬੇਗਮ ਛੁਰੀ ਕੱਢ ਕੇ ਲਓ ਫਿਰ ਮੈਂ ਆਪਣੀ ਜਾਨ 'ਤੇ ਖੇਡ ਜਾਂਦੀ ਹਾਂ। ਪਿਆਰ ਦੀ ਜਗਵੇਦੀ ਪਰ ਸਦਕੇ ਹੋਣਾ ਬਿਹਤਰ ਹੈ। ਲਓ ਮੈਂ ਚਲੀ ਅਰ ਕਟਾਰੀ ਪੇਟ ਵਿੱਚ ਮਾਰੀ, ਪਰ ਸਿੰਘ ਜੀ ਦੇ ਫੁਰਤੇ ਹੱਥ ਨੇ ਛੁਰੀ ਪੇਟ ਦੇ ਲਾਗੇ ਅਪਣਨ ਤੋਂ ਪਹਿਲਾਂ ਹੀ ਬੇਗਮ ਦਾ ਹੱਥ ਫੜ ਲਿਆ ਅਰ ਕਿਹਾ ਕਿ ਤੂੰ ਇਹ ਪਾਪ ਸਾਡੇ ਸਿਰ ਨਾ ਚੜ ਅਤੇ ਅਸੀਂ ਤੇਰੀ ਖਾਤਰ ਦੁੱਖ ਚੱਲਦੇ ਹਾਂ। ਜਾ ਤਿਆਰੀ ਕਰ, ਅਸੀਂ ਵਿਆਹ ਕਰ ਲਵਾਂਗੇ। ਉਹ ਤਾਂ ਖੁਸ਼ ਹੋ ਕੇ ਗਈ। ਉੱਧਰ ਸਿੰਘ ਹੋਰਾਂ ਦੇ ਸਾਹਮਣੇ ਇੱਕ ਬਲੀ ਨਿਹੰਗ ਸਿੰਘ ਜਿਸ ਦਾ ਚਿਹਰਾ ਦੇਖ ਕੇ ਜੀ ਕੰਬ ਜਾਵੇ ਆ ਖੜੋਤਾ ਔਰ ਤਲਵਾਰ ਸੂਤ ਕੇ ਬੋਲਿਆ, ਸਿੰਘਾ ਇਹ ਕੀ ਬਚਨ ਦਿੱਤਾ ਹੈ, ਕਰਾਂ ਦੋ ਟੁੱਕ। ਇਹ ਕਹਿ ਕੇ ਤਲਵਾਰ ਵਾਈ। ਇਸ ਧਮਕ ਵਿੱਚ ਸਿੰਘ ਹੋਰਾਂ ਦੀ ਜਾਗ ਖੁੱਲ ਗਈ ਅਤੇ ਅੱਖਾਂ ਮਲ ਮਲ ਕੇ ਚਾਰ ਚੁਫੇਰੇ ਦੇਖਦੇ ਹਨ। ਕਿਤੇ ਬੇਗਮ ਦੀ ਮੁਸ਼ਕ ਨਹੀਂ, ਕਿਤੇ ਨਿਹੰਗ ਸਿੰਘ ਦਾ ਖੋਜ ਨਹੀਂ, ਕਿਤੇ ਤਲਵਾਰ ਨਹੀਂ, ਇਕੱਲਾ ਵਿਜੇ ਸਿੰਘ ਹੈ। ਕਲੇਜੇ ਨੂੰ ਧੱਕ ਧੱਕੀ ਲੱਗ ਰਹੀ ਹੈ। ਅੱਖਾਂ ਅੱਗੇ ਮੋਮਬੱਤੀ ਦੇ ਜਗਮਗ ਕਰਦਿਆਂ ਵੀ ਹਨੇਰੇ ਦੇ ਗੋਲ ਗੋਲ ਚੱਕਰ ਆ ਜਾ ਰਹੇ ਹਨ। ਘਾਬਰ ਘਾਬਰ ਕੇ ਚਾਰ ਚੁਫੇਰੇ ਨਜ਼ਰ ਦੇ ਦੂਰ ਦੌੜ ਰਹੇ ਹਨ, ਪਰ ਥਾਉ ਨਹੀਂ ਲੱਗਦਾ। ਮੱਥਾ ਤਪ ਰਿਹਾ ਹੈ, ਸਰੀਰ ਵਿੱਚੋਂ ਤੱਤੇ ਭਬੂਕੇ ਨਿਕਲ ਰਹੇ ਹਨ। ਉੱਠ ਕੇ ਬਾਹਰ ਛੱਜੇ 'ਤੇ ਜਾ ਬੈਠੇ। ਠੰਡੀ ਠੰਡੀ ਹਵਾ ਨੇ ਆਣ ਕੇ ਪਿਆਰ ਦਿੱਤਾ, ਸੀਤਲਤਾ ਨੇ ਗਰਮੀ ਨੂੰ ਚੂਸਿਆ, ਮਨ ਟਿਕਾਣੇ ਆਇਆ ਔਰ ਵਿਜੇ ਸਿੰਘ ਨੂੰ ਤਸੱਲੀ ਹੋਈ ਕਿ ਇਹ ਸਭ ਸੁਪਨਾ ਸੀ। ਪਰ ਹਾਏ ਕਹਿਰ, ਸਿੰਘ ਜੀ ਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਹੈ ਕਿ ਮੈਂ ਸੁਪਨੇ ਵਿੱਚ ਵੀ ਕਿਉਂ ਪਰਾਈ ਇਸਤਰੀ ਨੂੰ ਵਿਆਹ ਦਾ ਵਚਨ ਦਿੱਤਾ। ਅੱਗੇ ਮੇਰਾ ਦਿਲ ਸੱਜਣ ਸੀ, ਪਰ ਹੁਣ ਵੈਰੀ ਹੋ ਗਿਆ ਜਾਪਦਾ ਹੈ। ਜਦ ਬਗਲ ਵਿੱਚ ਰਹਿਣ ਵਾਲਾ ਸੱਜਣ ਹੀ ਵੈਰੀ ਹੋ ਗਿਆ ਹੈ, ਚਾਹੇ ਇਸਨੇ ਸੁਪਨੇ ਵਿੱਚ ਸਾਥ ਛੱਡਿਆ ਹੈ, ਤਦ ਹੁਣ ਕਿਸ 'ਤੇ ਆਸ ਰੱਖੀ ਜਾਏ ਕਿ ਔਕੜ ਵੇਲੇ ਰੱਖਿਆ ਕਰੇਗਾ। ਚਾਰ ਚੁਫੇਰੇ ਸੱਤ ਧਰਮ ਤੋਂ ਡੇਗਣੇ ਵਿੱਚ ਲੋਕੀ ਹਨ। ਇੱਕ ਆਪਣਾ ਮਨ ਸੱਜਣ ਸੀ, ਚਾਹੇ ਇਸਨੇ ਨੀਂਦ ਵਿੱਚ ਸਾਥ ਛੱਡਿਆ ਹੈ, ਪਰ ਛੱਡਿਆ ਤਾਂ ਹੈ ਨਾ, ਖਬਰੇ ਜਾਗਰਤ ਵਿੱਚ ਵੀ ਨਾ ਕਦੇ ਧੋਖਾ ਦੇ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਕਿ ਸੁਪਨੇ ਵਿੱਚ ਵੀ ਨਾਮ ਹੀ ਚੇਤਾਵੇ ਤਾਂ ਚੰਗਾ ਹੈ। ਹਾਂ, ਸੁਪਨੇ ਵਿੱਚ ਵੀ ਸਾਵਧਾਨੀ ਲੋੜੀਏ। ਇਹ ਕਹਿੰਦਿਆਂ ਆਪਨੇ ਆਪਣੇ ਬੁੱਲ ਟੁੱਕੇ ਔਰ ਕਦੀ ਨਾ ਡੋਲੇ ਸਿੰਘ ਜੀ ਨੇ ਦਿਲ ਤਰਬਾਂ ਨੂੰ ਖਿੱਚਿਆ, ਜਿਨ੍ਹਾਂ ਅੱਖਾਂ ਨੇ ਬੜੇ ਬੜੇ ਕਸ਼ਟਾਂ ਵਿੱਚ ਹੰਝੂਆਂ ਦੀ ਵਾਕਫੀ ਵੀ ਨਹੀਂ ਸੀ ਕੀਤੀ। ਇਸ ਵੇਲੇ ਕੁਛ ਸੇਜਲ ਹੋ ਆਈਆਂ ਸਨ, ਭਾਵ ਅੱਖਾਂ ਤਰ ਬਤਰ ਹੋ ਗਈਆਂ। ਖਾਲਸਾ ਜੀ, ਆਪਣੇ ਬਜ਼ੁਰਗਾਂ ਦੇ ਜਤ ਸਤ ਵੱਲ ਧਿਆਨ ਕਰੋ ਕਿ ਸੁਪਨੇ ਵਿੱਚ ਨਿਰਾ ਗੱਲਾਂ ਮਾਤਰ ਦੇ ਕਰਨੇ 'ਤੇ ਦੁਖੀ ਹੋ ਰਹੇ ਹਨ। ਸਿੱਖਾਂ ਦੇ ਤੇਜ ਪ੍ਰਤਾਪ ਦਾ ਇਹੋ ਭੇਤ ਸੀ ਜੋ ਸਾਨੂੰ ਮਾਲੂਮ ਨਾ ਰਹਿਣ ਕਰਕੇ ਅਸੀਂ ਔਖੇ ਹੋ ਰਹੇ ਹਾਂ। ਜਤ ਸਤ ਦੇ ਪ੍ਰਤਾਪ ਨਾਲ ਸਰੀਰ ਪੁਸ਼ਟ ਅਤੇ ਜਵਾਨ ਹੁੰਦਾ ਹੈ ਔਰ ਸੰਤਾਨ ਬਲਵਾਨ ਹੁੰਦੀ ਹੈ। ਆਪਣੀ ਆਤਮਾ ਸਵੱਛ ਔਰ ਸੰਤਾਨ ਦੀ ਆਤਮਾ ਨਿਰਮਲਤਾਈ ਵੱਲ ਰੁੱਖ ਕਰਦੀ ਹੈ। ਜੋ ਲੋਕ ਇਸ ਗੁਣ ਨੂੰ ਧਾਰਨ ਕਰਦੇ ਹਨ ਸੋ ਸਦਾ ਸੰਸਾਰ ਪਰ ਵੱਧਦੇ ਹਨ। ਜੋ ਇਸ ਗੁਣ ਨੂੰ ਛੱਡਦੇ ਹਨ ਆਪਣੇ ਪੈਰੀ ਆਪ ਕੁਹਾੜਾ ਮਾਰਦੇ ਹਨ। ਭਰਥਰੀ ਕਹਿੰਦਾ ਹੈ, ਨਾ ਸਮਝੋ ਕਿ ਤੁਸੀਂ ਭੋਗਾਂ ਨੂੰ ਭੋਗਦੇ ਹੋ, ਨਹੀਂ, ਭੋਗ ਤੁਹਾਨੂੰ ਭੋਗਦੇ ਹਨ। ਸਰੀਰ ਬੁੱਢਾ ਹੋ ਜਾਂਦਾ ਹੈ, ਵਾਸ਼ਨਾ ਬੁੱਢੀਆਂ ਨਹੀਂ ਹੁੰਦੀਆਂ। ਇਸ ਤੋਂ ਸਮਝ ਲਓ ਕਿ ਭੋਗ ਭੋਗਦੇ ਹੋਏ ਜੀਵ ਆਪ ਭੋਗੇ ਜਾਂਦੇ ਹਨ। ਸਰੀਰ ਦੀ ਤਾਕਤ ਅਤੇ ਅਰੋਗਤਾ ਔਰ ਆਤਮਾ ਦੀ ਸ਼ੁੱਧੀ ਅਤੇ ਕੌਮੀ ਉੱਨਤੀ ਦਾ ਪਹਿਲਾ ਅਸੂਲ ਉੱਚਾ ਸੁੱਚਾ ਆਚਰਣ ਹੈ ਅਤੇ ਨਾਲ ਬਾਣੀ ਨਾਮ ਦਾ ਅਭਿਆਸ। ਕੁਝ ਸੌ ਵਰਾ ਬੀਤਿਆ ਤਾਂ ਤੁਹਾਡਾ ਐਸ਼ਵਰਜ ਸੀ, ਅੱਜ ਨਹੀਂ। ਉਦੋਂ ਭਜਨ ਬੰਦਗੀ ਅਤੇ ਸੁੱਚੇ ਆਚਰਣ ਨਾਲ ਬਹੁਤ ਪਿਆਰ ਸੀ। ਭਾਵੇਂ ਅੱਜ ਵੀ ਸਿੱਖ ਬਹਾਦਰ ਹਨ, ਪਰ ਕਿੱਥੇ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਵਾਲੀਆਂ ਰਾਡ ਸੂਰਮ ਗਤੀਆਂ। ਉਹ ਰਿਸ਼ਟਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਉਹ ਬਲ, ਉਹ ਪਰਾਕਰਮ, ਉਹਨਾਂ ਵਰਗਾ ਧਰਮ ਭਰੋਸਾ, ਸਿੱਖੀ ਸਿਦਕ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।